ਛੱਡ ਦੇ ਬੰਦਿਆ ਪਾਪ ਮੌਣੇ ਛੱਡ ਦੇ ਬੰਦਿਆ ਅੰਤ ਸਮੇਂ ਪਛਤਾਵੇਂਗਾ ਧਰਮ ਰਾਜ ਦੀ ਵਿੱਚ ਕਚਹਿਰੀ ਮਾਰ ਜਮਾ ਤੂੰ ਖਾਵੇਂਗਾ ਧਰਮ ਰਾਜ ਦੀ ਵਿੱਚ ਕਚਹਿਰੀ ਮਾਰ ਜਮਾ ਤੂੰ ਖਾਵੇਂਗਾ ਨਾਮ ਜਪਣ ਦਾ ਵਾਅਦਾ ਕਰਕੇ ਮਾਨਸ ਜਨਮ ਚ ਆਇਆ ਤੂੰ ਨਸ਼ਿਆਂ ਦੇ ਵਿੱਚ ਭੁੱਲ ਗਿਆ ਚੇਤਾ ਹੀਰਾ ਜਨਮ ਗਵਾਇਆ ਤੂੰ ਨਹੀਂ ਲੱਭਣੀ ਤੈਨੂੰ ਇਹ ਜ਼ਿੰਦਗਾਨੀ ਗੇੜ 84 ਖਾਵੇਂਗਾ ਧਰਮ ਰਾਜ ਦੀ ਵਿੱਚ ਕਚਹਿਰੀ ਮਾਰ ਜਮਾ ਤੂੰ ਖਾਵੇਂਗਾ ਛੱਡ ਦੇ ਧੰਦੇ ਮਾੜੇ ਬੰਦਿਆ ਪੜ ਸੁਣ ਲੈ ਗੁਰਬਾਣੀ ਓਏ ਅੰਤ ਸਮੇਂ ਤੇਰੇ ਨਾਲ ਜੋ ਜਾਣੀ ਦੁੱਧੋਂ ਛਾਣੇ ਪਾਣੀ ਓਏ ਬਾਤ ਕਿਸੇ ਨਾ ਤੇਰੀ ਪੁੱਛਣੀ ਕਿਸ ਨੂੰ ਰਪਟ ਲਿਖਾਵੇਂਗਾ ਧਰਮ ਰਾਜ ਦੀ ਵਿੱਚ ਕਚਹਿਰੀ ਮਾਰ ਜਮਾ ਤੂੰ ਖਾਵੇਂਗਾ ਤੇਰੇ ਕੀਤੇ ਕਰਮਾਂ ਦਾ ਫਿਰ ਹੋਣਾ ਅੰਤ ਨਿਬੇੜਾ ਓਏ ਅੰਗ ਸਾਕ ਸਭ ਛੱਡ ਜਾਣਗੇ ਕੋਈ ਨਾ ਬੰਨਣਾ ਤੇਰਾ ਓਏ ਨਾਲ ਕਿਸੇ ਨਹੀਂ ਜਾਣਾ ਤੇਰੇ ਕੌਣ ਵਕੀਲ ਬਣਾਵੇਗਾ ਧਰਮ ਰਾਜ ਦੀ ਵਿੱਚ ਕਚਹਿਰੀ ਮਾਰ ਜਮਾ ਤੂੰ ਖਾਵੇਂਗਾ ਜੋ ਬੀਜੇਗਾ ਉਹੀ ਓ ਵੱਢਣਾ ਅੰਤ ਸਮੇਂ ਸੁਣ ਬੰਦਿਆ ਤੂੰ ਅਜੇ ਵੀ ਤੇਰਾ ਕੁਝ ਨਹੀਂ ਵਿਗੜਿਆ ਛੱਡ ਦੇ ਮਾੜੇ ਧੰਦਿਆਂ ਨੂੰ ਬੂਟੇ ਮਿਸ਼ਰੀ ਵਾਲਿਆ ਓਏ ਤੂੰ ਹੱਥ ਮਲਦਾ ਰਹਿ ਜਾਵੇਂਗਾ ਧਰਮ ਰਾਜ ਦੀ ਵਿੱਚ ਕਚਹਿਰੀ ਮਾਰ ਜਮਾ ਤੂੰ ਖਾਵੇਂਗਾ ਨਾਮ ਜਪਣ ਦਾ ਵਾਦਾ ਕਰਕੇ ਮਾਨਸ ਜਨਮ ਚ ਆਇਆ ਤੂੰ ਨਸ਼ਿਆਂ ਦੇ ਵਿੱਚ ਭੁੱਲ ਗਿਆ ਚੇਤਾ ਹੀਰਾ ਜਨਮ ਗਵਾਇਆ ਤੂੰ ਨਹੀਂ ਲੱਭਣੀ ਤੈਨੂੰ ਇਹ ਜ਼ਿੰਦਗਾਨੀ ਗੇੜ ਚੁਰਾਸੀ ਖਾਵੇਂਗਾ ਧਰਮਰਾਜ ਦੀ ਵਿੱਚ ਕਚਹਿਰੀ ਮਾਰ ਜਮਾ ਤੂੰ ਖਾਵੇਂਗਾ ਧਰਮਰਾਜ ਦੀ ਵਿੱਚ ਕਚਹਿਰੀ ਮਾਰ ਜਮਾ ਤੂੰ ਖਾਵੇਂਗਾ
ਸਤਿਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਹਰ ਇੱਕ ਗੁਰੂ ਦੇ ਪਿਆਰੇ ਨੂੰ ਹਰ ਇੱਕ ਪ੍ਰਾਣੀ ਨੂੰ ਇਹ ਉਪਦੇਸ਼ ਦਿੱਤਾ ਹੈ ਕਿ ਹੇ ਬੰਦਿਆ ਹੇ ਪ੍ਰਾਣੀ ਤੂੰ ਐਸੇ ਕੰਮ ਨਾ ਕਰ ਜਿਨ੍ਹਾਂ ਕਰਕੇ ਤੈਨੂੰ ਪਛਤਾਉਣਾ ਪਵੇ ਜੇ ਤੂੰ ਪਾਪ ਕਰੇਂਗਾ ਗਰੀਬਾਂ ਦਾ ਲਹੂ ਨਿਚੋੜ ਨਿਚੋੜ ਕੇ ਪੀਵੇਂਗਾ ਉਹਨਾਂ 'ਤੇ ਜ਼ੁਲਮ ਕਰਕੇ ਧਨ ਇਕੱਠਾ ਕਰੇਂਗਾ ਤਾਂ ਤੈਨੂੰ ਧਰਮਰਾਜ ਦੀ ਕਚਹਿਰੀ ਵਿੱਚ ਜਮਾਂ ਤੋਂ ਮਾਰ ਖਾਣੀ ਪੈਣੀ ਪਾਤਸ਼ਾਹ ਨੇ ਆਖਿਆ ਕਿ ਇਹ ਪ੍ਰਾਣੀ ਤੂੰ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਜੋ ਵਾਅਦਾ ਕਰਕੇ ਆਇਆ ਸੀ ਨਾ ਨਾਮ ਜਪਣ ਦਾ ਉਹਨੂੰ ਭੁੱਲ ਗਿਆ ਭੁੱਲਣਾ ਪਾਤਸ਼ਾਹ ਆਖ ਰਹੇ ਨੇ ਉਸ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਪਾਪ ਕਰਮ ਕਰਕੇ ਧਨ ਇਕੱਠਾ ਨਾ ਕਰ ਐਸ਼ੋ ਆਰਾਮ ਦੇ ਸਾਧਨ ਇਕੱਠੇ ਨਾ ਕਰ ਸਾਧ ਸੰਗਤ ਜਦੋਂ ਬੰਦੇ ਦਾ ਮਨ ਪਾਪੀ ਹੋ ਜਾਵੇ ਨਾ ਤਾਂ ਉਹ ਕਿੱਥੋਂ ਤੱਕ ਚੱਲਿਆ ਜਾਂਦਾ ਹੈ ਕਿੱਥੋਂ ਤੱਕ ਪਹੁੰਚ ਜਾਂਦਾ ਹੈ ਇੱਕ ਐਸੀ ਵਾਰਤਾ ਆਉਂਦੀ ਹੈ ਕਿ ਇੱਕ ਬ੍ਰਾਹਮਣ ਮੰਦਿਰ ਵਿੱਚ ਹਰ ਰੋਜ਼ ਨੇਮ ਨਾਲ ਰਮਾਇਣ ਦੀ ਕਥਾ ਕਰਦਾ ਹੁੰਦਾ ਸੀ ਤੇ ਸਾਧ ਸੰਗਤ ਉਸ ਮੰਦਿਰ ਵਿੱਚ ਭਗਵਾਨ ਸ਼੍ਰੀ ਰਾਮ ਚੰਦਰ ਜੀ ਅਤੇ ਲਛਮਣ ਦੀਆਂ ਮੂਰਤੀਆਂ ਸਨ ਤੇ ਉਹਨਾਂ ਮੂਰਤੀਆਂ ਦੇ ਬਿਲਕੁਲ ਸਾਹਮਣੇ ਸ਼੍ਰੀ ਹਨੂੰਮਾਨ ਜੀ ਦੀ ਮੂਰਤੀ ਸੀ ਤੇ ਸਾਧ ਸੰਗਤ ਉਸ ਮੰਦਿਰ ਦਾ ਦਰਸ਼ਨ ਕਰਨ ਵਾਸਤੇ ਦਿਨ ਵਿੱਚ ਕੇਵਲ 2-4 ਸ਼ਰਧਾਲੂ ਭਗਤ ਆਉਂਦੇ ਹੁੰਦੇ ਸਨ ਤੇ ਬ੍ਰਾਹਮਣ ਨੂੰ ਉਹਦੀ ਘਰਵਾਲੀ ਨੇ ਕਈ ਵਾਰ ਆਖਿਆ ਕਿ ਪੰਡਿਤ ਜੀ ਤੁਸੀਂ ਹਰ ਰੋਜ਼ ਕਥਾ ਕਰਨ ਵਾਸਤੇ ਜਾਂਦੇ ਹੋ ਪਰ ਸੁਣਨ ਵਾਲਾ ਤਾਂ ਕੋਈ ਆਉਂਦਾ ਨਹੀਂ ਕਥਾ ਕਿਸ ਨੂੰ ਸੁਣਾਉਂਦੇ ਕਥਾ ਦੇ ਭੋਗ ਉਪਰੰਤ ਤੁਹਾਨੂੰ ਕੋਈ ਲਾਭ ਤਾਂ ਹੋਣਾ ਨਹੀਂ ਤਾਂ ਬ੍ਰਾਹਮਣ ਕਹਿੰਦਾ ਭਗਵਾਨੇ ਉਹ ਸਾਰਿਆਂ ਦਾ ਦਾਤਾ ਸਾਰਿਆਂ ਦਾ ਭਗਵਾਨ ਸਭਨਾਂ ਨੂੰ ਦੇਣ ਵਾਲਾ ਉਹ ਰਾਮ ਹੈ। ਅਤੇ ਮੈਂ ਹਰ ਰੋਜ਼ ਕਥਾ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੂੰ ਸੁਣਾਉਣਾ। ਜੋ ਕੁਝ ਮੇਰੀ ਕਿਸਮਤ ਦੇ ਵਿੱਚ ਲਿਖਿਆ ਹੈ ਨਾ, ਉਹਨੂੰ ਕੋਈ ਟਾਲ ਨਹੀਂ ਸਕਦਾ, ਉਹ ਮੈਨੂੰ ਮਿਲ ਜਾਣਾ ਹੈ। ਕਹਿੰਦਾ ਭਾਗਵਾਨ ਨੇ, ਉਸ ਸ਼ਕਤੀਵਾਨ ਪਰਮਾਤਮਾ 'ਤੇ ਭਰੋਸਾ ਰੱਖਣਾ ਚਾਹੀਦਾ। ਤਾਂ ਸਾਧ ਸੰਗਤ, ਜਦੋਂ ਇਸ ਤਰ੍ਹਾਂ ਕਥਾ ਕਰਦੇ ਨੂੰ ਬ੍ਰਾਹਮਣ ਨੂੰ 1 ਸਾਲ ਹੋ ਗਿਆ, ਤਾਂ ਕਥਾ ਦੀ ਸਮਾਪਤੀ ਤੋਂ 1 ਦਿਨ ਪਹਿਲਾਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਮੂਰਤੀ ਦੇ ਵਿੱਚੋਂ ਆਵਾਜ਼ ਆਈ ਕਿ ਹੇ ਹਨੂੰਮਾਨ, ਇਸ ਬ੍ਰਾਹਮਣ ਨੇ ਬੜੇ ਪਿਆਰ ਨਾਲ ਸ਼ਰਧਾ ਨਾਲ ਮੇਰੇ ਭਰੋਸੇ ਵਿੱਚ 1 ਸਾਲ ਰਮਾਇਣ ਦੀ ਕਥਾ ਕੀਤੀ ਹੈ। ਤੇ ਕਹਿੰਦੇ ਹਨੂੰਮਾਨ, ਕੱਲ ਸਵੇਰੇ ਕਥਾ ਦਾ ਭੋਗ ਪੈਣਾ। ਤੇ ਜਦੋਂ ਕਥਾ ਦਾ ਭੋਗ ਪੈਣਾ ਨਾ, ਤਾਂ ਹਨੂੰਮਾਨ ਇਸ ਬ੍ਰਾਹਮਣ ਨੂੰ ਕੁਝ ਨਾ ਕੁਝ ਦੱਛਣਾ ਜ਼ਰੂਰ ਦੇਣੀ ਚਾਹੀਦੀ ਹੈ। ਤਾਂ ਸਾਧ ਸੰਗਤ, ਹਨੂੰਮਾਨ ਜੀ ਦੀ ਮੂਰਤੀ, ਉਹਦੇ ਵਿੱਚੋਂ ਆਵਾਜ਼ ਆਈ, ਕਹਿੰਦੀ ਹੇ ਭਗਵਾਨ, ਜੋ ਤੁਹਾਡੀ ਆਗਿਆ ਹੋਵੇ ਉਸੇ ਤਰ੍ਹਾਂ ਹੀ ਕੀਤਾ ਜਾਵੇਗਾ। ਤਾਂ ਸਾਧ ਸੰਗਤ, ਭਗਵਾਨ ਸ਼੍ਰੀ ਰਾਮ ਚੰਦਰ ਜੀ ਕਹਿੰਦੇ ਹਨੂੰਮਾਨ, ਇਸ ਨੂੰ ਘੱਟ ਤੋਂ ਘੱਟ 1,000 ਰੁਪਈਆ ਜ਼ਰੂਰ ਮਿਲਣਾ ਚਾਹੀਦਾ। ਤਾਂ ਜਦੋਂ ਸਾਧ ਸੰਗਤ ਭਗਵਾਨ ਸ਼੍ਰੀ ਰਾਮ ਚੰਦਰ ਜੀ ਹਨੂੰਮਾਨ ਨੂੰ ਆਖ ਰਹੇ ਸਨ ਨਾ, ਤਾਂ ਉੱਥੋਂ ਦੀ ਇੱਕ ਸੇਠ, ਜੋ ਕਿ ਬੜਾ ਪਾਪੀ ਸੀ, ਬੜਾ ਧਨ ਇਕੱਠਾ ਕੀਤਾ ਹੋਇਆ ਸੀ ਪਾਪ ਕਰਮ ਕਰਕੇ, ਉਹਨੂੰ ਹਰ ਸਮੇਂ ਇਉਂ ਰਹਿੰਦਾ ਸੀ ਕਿ ਸਾਰੀ ਦੁਨੀਆ ਦਾ ਧਨ ਮੇਰੇ ਕੋਲ ਆ ਜਾਵੇ। ਉਹ ਪਾਪੀ ਜੋ ਕਿ ਮੰਦਰ ਦੇ ਅੱਗੋਂ ਦੀ ਜਾ ਰਿਹਾ ਸੀ, ਉਹਨੇ ਇਹ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਆਕਾਸ਼ਬਾਣੀ ਸੁਣ ਲਈ। ਤਾਂ ਸਾਧ ਸੰਗਤ, ਉਹ ਉਸੇ ਸਮੇਂ ਪੰਡਿਤ ਜੀ ਦੇ ਪਾਸ, ਬ੍ਰਾਹਮਣ ਜੀ ਦੇ ਪਾਸ ਘਰ ਗਿਆ ਅਤੇ ਕਹਿੰਦਾ ਕਿ ਹੇ ਪੰਡਿਤ ਜੀ, ਕੱਲ੍ਹ ਨੂੰ ਤੁਸੀਂ ਕਥਾ ਦਾ ਭੋਗ ਪਾਉਣਾ ਹੈ ਨਾ, ਤਾਂ ਮੇਰੇ ਨਾਲ 500 ਰੁਪਏ ਵਿੱਚ ਠੇਕਾ ਕਰ ਲਓ। ਬ੍ਰਾਹਮਣ ਜੀ ਕਹਿੰਦੇ, ਬਈ ਸੇਠ, ਕਿਸ ਚੀਜ਼ ਦਾ ਠੇਕਾ? ਤਾਂ ਉਹ ਸੇਠ ਕਹਿੰਦਾ ਕਿ ਜੋ ਕੱਲ੍ਹ ਦੀ ਤੁਹਾਡੀ ਆਮਦਨ ਹੋਵੇਗੀ ਨਾ, ਉਹ ਮੇਰੀ ਹੋਵੇਗੀ, ਅਤੇ ਤੁਸੀਂ ਮੇਰੇ ਪਾਸੋਂ ਅੱਜ ਹੁਣੇ ਹੀ 500 ਰੁਪਇਆ ਲੈ ਲਵੋ। ਸੇਠ ਨੇ ਮਨ ਵਿੱਚ ਸੋਚਿਆ, ਇਹਨੂੰ 500 ਦੇ ਦੇਣਾ ਅਤੇ ਕੱਲ੍ਹ ਨੂੰ ਮੈਨੂੰ 1,000 ਰੁਪਇਆ ਆ ਜਾਣ। ਪਾਪੀ ਮਨ ਕਹਿੰਦਾ 500 ਰੁਪਇਆ ਹੁਣੇ ਹੀ ਲੈ ਲਓ। ਤਾਂ ਸਾਧ ਸੰਗਤ, ਉਹ ਭੋਲਾ ਬ੍ਰਾਹਮਣ, ਉਹ ਸ਼ਰਧਾਵਾਨ ਬ੍ਰਾਹਮਣ ਬੜਾ ਖੁਸ਼ ਹੋਇਆ, ਕਹਿੰਦਾ ਮੈਨੂੰ ਮਨਜ਼ੂਰ ਹੈ। ਤਾਂ ਸੇਠ ਨੇ ਉਸੇ ਸਮੇਂ 500 ਰੁਪਇਆ ਬ੍ਰਾਹਮਣ ਜੀ ਨੂੰ ਦੇ ਦਿੱਤਾ। ਅਤੇ ਸਾਧ ਸੰਗਤ, ਜਦ ਦੂਸਰੇ ਦਿਨ ਕਥਾ ਦੇ ਭੋਗ ਦਾ ਸਮਾਂ ਆਇਆ ਨਾ, ਤਾਂ ਉਹ ਸੇਠ ਵੀ ਮੰਦਰ ਦੇ ਵਿੱਚ ਆ ਬੈਠਾ ਅਤੇ ਬ੍ਰਾਹਮਣ ਨੇ ਰਮਾਇਣ ਦੀ ਕਥਾ ਦਾ ਭੋਗ ਪਾਇਆ। पर साध संगत उथे एक भी पैसा चढ़त ना आई, कोई चढ़ावा ना आया, क्योंकि उथे ता अगे भी कोई श्रद्धालु नहीं सी आउंदा। जदों कोई पैसा ना ना आया ते सेठ बड़ा हैरान होया, पंडित बड़ा खुश है, घर नूं चलिया गया। पर सेठ ने क्रोध विच आके गुस्से विच आके साध संगत हनुमान जी दी मूर्ति नूं जोर नाल जदों लत मारी ना, ते लत मारी ते कहिंदा इस मूर्ति ने झूठ बोलिया, मेरा 500 रुपया गवा दिता। जदों लत मारी ते साध संगत श्री हनुमान जी ने ओ सेठ दी लत नूं फाड़ लिया। ओ सेठ दा पैर हनुमान जी दी मूर्ति ने फड़ लिया ते सेठ नूं होर विपता पै गई। उन्हें बड़ा जोर लाया पर उहदा पैर ना छुट्टिया। आखिर थक के ओ बेहोश होके बेसुध होके साध संगत हनुमान जी दी मूर्ति कोल डिग पे है। जदों 2 घंटिया पिछों ओनू होश आई ता भगवान रामचंद्र जी दी मूर्ति विचों ओ सेठ ने आवाज सुनी, भगवान श्री रामचंद्र जी आख रहे ने, हनुमान ब्राह्मण भोग पाके घर चलिया गया, उसनू कुछ दिता भी है जा नहीं? हनुमान कहिंदा हे भगवान, 500 रुपया तो मैं कल ही दे दिता सी पेशगी वजों, अते बाकी 500 रुपए की सामी फड़ी हुई है, बाणिए की लत फड़ी हुई है। जदों ये बाणिया होर 500 रुपया ब्राह्मण नू देवेगा ना, ता मैं एदी लत छड़ांगा। उच्चारण करो श्री वाहिगुरु। ता साध संगत जदों सेठ ने ए गल सुनी अपने घर सुनेहा कल्लिया के 500 रुपया ब्राह्मण दे घर होर भेज दियो। ता गुरु प्यारियो ओ सेठ दी वहुटी ने 500 रुपया ब्राह्मण दे घर जाके दे दिता है। ते इधर अंतरयामी ब्रह्म ज्ञानी घट घट दे जानन हार हनुमान जी ने उना दी मूर्ति ने सेठ दी लत छड़ दित्ती। ते पातशाह आख रहे ने के हे प्राणी ऐसे काम ना कर जिस करके तेनू पछताउना पवे। ता साध संगत ओ बाणिया लत छुड़ा के भगवान श्री रामचंद्र जी दी मूर्ति अगे टह पिया, धरती ते विछ गया। कहिंदा भगवान गलती हो गई, माफ करो, बख्श लो। ते साध संगत पातशाह ने आख्या के हे पलिया, हे प्राणी ऐसे माड़े काम ना कर जिन्ना करके तेनू पछताउना पवे, ऐसे पाप कर्म ना कर, क्योंकि पातशाह ने आख्या पापी कर्म कमावंदे कर दे हाए हाए, नानक ज्यों मथन मधाणिया त्यों मथै धर्म राए।
पाप कमाउणे छड दे बंदिया, पाप कमाउणे छड दे बंदिया, अंत समें पछतावेंगा। धर्मराज दी विच कचहरी मार जमा तू खावेंगा। धर्मराज दी विच कचहरी मार जमा तू खावेंगा।
पाप कमाउणे छड दे बंदिया।
ਬੀਜੇਗਾ ਉਹੀ ਓ ਵੱਡਣਾ। ਅੰਤ ਸਮੇਂ ਸੁਣ ਬੰਦਿਆ ਤੂੰ, ਅਜੇ ਵੀ ਤੇਰਾ ਕੁਝ ਨਹੀਂ ਵਿਗੜਿਆ, ਛੱਡ ਦੇ ਮਾੜੇ ਧੰਦਿਆਂ ਨੂੰ। ਬੂਟੇ ਮਿਸ਼ਰੀ ਵਾਲਿਆ ਓਏ ਤੂੰ, ਹੱਥ ਮਲਦਾ ਰਹਿ ਜਾਵੇਂਗਾ। ਧਰਮ ਰਾਜ ਦੀ ਵਿੱਚ ਇੱਕ ਚਿਹਰੀ ਮਾਰ ਜਮਾ ਤੂੰ ਖਾਵੇਂਗਾ।
ਸਤਿਗੁਰੂ ਪਾਤਸ਼ਾਹ ਉਹਨਾਂ ਨੇ ਆਖਿਆ ਕਿ ਇਹ ਪ੍ਰਾਣੀ, ਇਹ ਮਨੁੱਖਾ ਜਨਮ ਤੈਨੂੰ ਕਈ ਜਨਮ ਭੋਗ ਕੇ ਇਹ ਪ੍ਰਾਪਤ ਹੋਇਆ ਹੈ ਨਾ, ਤੇ ਇਹਨੂੰ ਐਵੇਂ ਨਾ ਗਵਾ, ਤੈਨੂੰ ਉਸ ਅਕਾਲ ਪੁਰਖ ਨੇ ਇਹ ਮਨੁੱਖਾ ਜਨਮ ਬਖਸ਼ਿਸ਼ ਕੀਤਾ ਕਿ ਤੂੰ ਨਾਮ ਜਪ ਕੇ, ਸਿਮਰਨ ਕਰਕੇ, ਬੰਦਗੀ ਕਰਕੇ ਆਪਣਾ ਅੱਗਾ ਸਵਾਰ ਲੈ, ਆਪਣਾ ਜਨਮ ਮਰਨ ਕੱਟ ਲੈ। ਇਹ ਹੀਰਾ ਜਨਮ ਹੈ, ਇਹਨੂੰ ਐਵੇਂ ਨਾ ਗਵਾ। ਸਾਧ ਸੰਗਤ, ਇਹ ਹੀਰਾ ਜਨਮ ਬੰਦਾ ਇਹ ਹੀਰੇ ਵਰਗੇ ਜਨਮ ਨੂੰ ਕੌਡੀ ਵਾਂਗੂ ਕਿਸ ਤਰ੍ਹਾਂ ਗਵਾ ਦਿੰਦਾ ਹੈ। ਇੱਕ ਵਾਰਤਾ ਆਉਂਦੀ ਹੈ ਕਿ ਇੱਕ ਰਾਜਾ ਜੰਗਲ ਵਿੱਚ ਸ਼ਿਕਾਰ ਖੇਡਣ ਲਈ ਗਿਆ ਤੇ ਅੱਗੋਂ ਇੱਕ ਹਿਰਨ ਨਿਕਲਿਆ। ਰਾਜੇ ਨੇ ਹਿਰਨ ਨੂੰ ਮਾਰਨ ਵਾਸਤੇ ਆਪਣਾ ਘੋੜਾ ਉਹਦੇ ਪਿੱਛੇ ਦੌੜਾਇਆ, ਪਰ ਹਿਰਨ ਬਹੁਤ ਦੂਰ ਨਿਕਲ ਗਿਆ। ਰਾਜਾ ਸੈਨਾ ਤੋਂ ਵਿਛੜ ਗਿਆ। ਗਰਮੀ ਬਹੁਤ ਸੀ, ਰਾਜੇ ਨੂੰ ਪਿਆਸ ਲੱਗੀ, ਬੜਾ ਵਿਆਕਲ ਹੋ ਗਿਆ। ਉਸ ਜੰਗਲ ਵਿੱਚ ਇੱਕ ਲੁਹਾਰ ਰਹਿੰਦਾ ਸੀ। ਰਾਜੇ ਨੇ ਉਹਦੇ ਪਾਸੋਂ ਪਾਣੀ ਮੰਗਿਆ ਤੇ ਲੁਹਾਰ ਨੇ ਵੇਖਿਆ ਕਿ ਰਾਜੇ ਨੂੰ ਪਿਆਸ ਨਾਲ ਬੜੀ ਤਕਲੀਫ ਹੋ ਰਹੀ ਹੈ, ਬੜਾ ਦੁਖੀ ਹੈ। ਉਹਨੇ ਆਪਣਾ ਰੱਖਿਆ ਹੋਇਆ ਠੰਡਾ ਪਾਣੀ ਰਾਜੇ ਨੂੰ ਪਿਆਇਆ, ਬੜਾ ਆਦਰ ਸਤਿਕਾਰ ਕੀਤਾ ਤੇ ਸਾਧ ਸੰਗਤ, ਰਾਜੇ ਨੇ ਪ੍ਰਸੰਨ ਹੋ ਕੇ ਇੱਕ ਚਿੱਠੀ ਲਿਖ ਕੇ ਲੁਹਾਰ ਨੂੰ ਦੇ ਦਿੱਤੀ ਤੇ ਆਖਿਆ ਕਿ ਮੇਰੇ ਦਰਬਾਰ ਵਿੱਚ ਆਉਣਾ, ਇਸ ਪਾਣੀ ਬਦਲੇ ਮੈਂ ਤੈਨੂੰ ਕੁਝ ਦੇਵਾਂਗਾ। ਰਾਜਾ ਆਪਣੀ ਸੈਨਾ ਦੇ ਨਾਲ ਜਾ ਰਲਿਆ, ਸ਼ਿਕਾਰ ਖੇਡ ਕੇ ਆਪਣੀ ਨਗਰੀ ਵਿੱਚ ਪਹੁੰਚ ਗਿਆ ਤੇ ਕੁਝ ਦਿਨਾਂ ਮਗਰੋਂ ਸਾਧ ਸੰਗਤ, ਉਹ ਲੁਹਾਰ ਰਾਜੇ ਦੇ ਦਰਬਾਰ ਵਿੱਚ ਧਨ ਲੈਣ ਵਾਸਤੇ ਜਾ ਪਹੁੰਚਿਆ। ਰਾਜੇ ਨੇ ਵਿਚਾਰਿਆ ਕਿ ਮੈਨੂੰ ਇਸ ਨੇ ਪ੍ਰਾਣਾਂ ਦਾ ਦਾਨ ਦਿੱਤਾ, ਜੀਵਨ ਦਾਨ ਦਿੱਤਾ ਸੀ, ਪਾਣੀ ਪਿਆ ਕੇ ਮੈਨੂੰ ਸੁਰਜੀਤ ਕੀਤਾ ਸੀ, ਇਹਨੂੰ ਕੋਈ ਐਸੀ ਵਸਤੂ ਦੇਵਾਂ ਜਿਸ ਨਾਲ ਇਹ ਮੇਰੇ ਵਰਗਾ ਧਨਾੜ ਹੋ ਜਾਵੇ, ਇਹਦੇ ਪਾਸ ਧਨ ਆ ਜਾਵੇ। ਤਾਂ ਸਾਧ ਸੰਗਤ, ਰਾਜੇ ਨੇ ਖੁਸ਼ ਹੋ ਕੇ ਉਸ ਲੁਹਾਰ ਨੂੰ ਇੱਕ ਚੰਦਨ ਦੀ ਲੱਕੜੀ ਦਾ ਬਾਗ ਇਨਾਮ ਵਜੋਂ ਦੇ ਦਿੱਤਾ। ਲੁਹਾਰ ਬੜਾ ਖੁਸ਼ ਹੋਇਆ, ਕਹਿੰਦਾ ਅੱਗੇ ਤਾਂ ਮੈਨੂੰ ਦੂਰ ਜਾ ਕੇ ਲੱਕੜਾਂ ਲਿਆਉਣੀਆਂ ਪੈਂਦੀਆਂ ਸਨ, ਫਿਰ ਮੈਂ ਕੋਲੇ ਬਣਾਉਂਦਾ ਸੀ, ਬੜੀ ਮੌਜ ਬਣ ਗਈ ਹੈ, ਪਿੰਡ ਦੇ ਨੇੜੇ ਹੀ ਬਾਗ ਹੈ, ਦੂਰ ਜਾਣਾ ਹੀ ਨਹੀਂ ਪੈਣਾ। ਵੇਖੋ ਸਾਧ ਸੰਗਤ, ਲੁਹਾਰ ਦੀ ਮਾੜੀ ਕਿਸਮਤ, ਇਹਨੂੰ ਚੰਦਨ ਦੀ ਪਛਾਣ ਨਹੀਂ ਸੀ, ਕਿ ਇਹ ਕੀਮਤੀ ਲੱਕੜ ਹੈ। ਲੁਹਾਰ ਨੇ ਚੰਦਨ ਨੂੰ ਵੱਢ ਕੇ ਕੋਲੇ ਬਣਾ ਲਿਆ, ਸਾਰਾ ਬਾਗ ਕੋਲੇ ਬਣਾ ਲਿਆ ਤੇ ਵੇਚ ਦਿਆ ਕਰੇ। ਕਈ ਮਹੀਨਿਆਂ ਤੱਕ ਸਾਰਾ ਚੰਦਨ ਦਾ ਬਾਗ ਵੱਢ ਕੇ ਕੋਲੇ ਬਣਾ ਕੇ ਵੇਚ ਦਿੱਤਾ। ਇੱਕ ਦਿਨ ਰਾਜੇ ਨੂੰ ਚੰਦਨ ਦੀ ਜ਼ਰੂਰਤ ਪਈ। ਵਜ਼ੀਰ ਨੂੰ ਕਹਿੰਦਾ, ਵਜ਼ੀਰ ਜਾ ਲੁਹਾਰ ਤੋਂ ਥੋੜ੍ਹਾ ਜਿਹਾ ਚੰਦਨ ਮੁੱਲ ਲੈ ਆ। ਵਜ਼ੀਰ ਨੇ ਜਾ ਕੇ ਲੁਹਾਰ ਤੋਂ ਚੰਦਨ ਮੰਗਿਆ ਤਾਂ ਲੁਹਾਰ ਕਹਿੰਦਾ, ਮਹਾਰਾਜ ਉਹ ਤਾਂ ਸਾਰਾ ਬਾਗ ਮੈਂ ਸਾੜ ਕੇ ਕੋਲੇ ਕਰ ਦਿੱਤਾ, ਕੋਲੇ ਬਣਾ ਕੇ ਵੇਚ ਦਿੱਤੇ ਨੇ, ਹੁਣ ਮੇਰੇ ਪਾਸ ਕੋਈ ਲੱਕੜ ਤਾਂ ਹੈ ਨਹੀਂ। ਹਾਂ, ਇੱਕ ਕੁਹਾੜੇ ਦੇ ਵਿੱਚ ਦਸਤਾ ਹੈ, ਸੋ ਤੁਸੀਂ ਉਹ ਲੈ ਲਓ। ਵਜ਼ੀਰ ਨੇ ਕੁਹਾੜੇ ਵਾਲੇ ਦਸਤੇ ਨੂੰ ਤੋਲਿਆ, ਹਿਸਾਬ ਕਰਕੇ ਸਾਧ ਸੰਗਤ ਉਸ ਡੰਡੇ ਦਾ ਮੁੱਲ 50 ਰੁਪਈਏ ਜਦੋਂ ਲੁਹਾਰ ਨੂੰ ਦੇ ਦਿੱਤਾ ਨਾ, ਲੁਹਾਰ ਬੜਾ ਹੈਰਾਨ ਹੈ, ਬੜਾ ਪਛਤਾ ਰਿਹਾ, ਕਹਿੰਦਾ ਜੇ ਮੈਨੂੰ ਪਤਾ ਹੁੰਦਾ ਨਾ ਕਿ ਚੰਦਨ ਦੀ ਲੱਕੜੀ ਇੰਨੀ ਕੀਮਤ ਵਾਲੀ ਹੈ ਤਾਂ ਮੈਂ ਸੈਂਕੜੇ ਮਣਾ ਚੰਦਨ ਦੀ ਲੱਕੜੀ ਨੂੰ ਕੋਇਲੇ ਨਾ ਬਣਾਉਂਦਾ। ਇਸ ਤਰ੍ਹਾਂ ਸਾਧ ਸੰਗਤ ਪਛਤਾਉਂਦੇ ਹੋਏ ਦੇ ਉਹਦੇ ਪ੍ਰਾਣ ਨਿਕਲ ਗਏ। ਭਾਵ ਕਿ ਪਾਤਸ਼ਾਹ ਨੇ ਵੀ ਆਖਿਆ ਕਿ ਇਹ ਪ੍ਰਾਣੀ ਇਹ ਤੇਰਾ ਮਨੁੱਖਾ ਜਨਮ ਹੈ ਨਾ, ਇਹਨੂੰ ਤੂੰ ਐਵੇਂ ਨਾ ਗਵਾ, ਇਹ ਚੰਦਨ ਵਾਂਗੂ ਹੈ, ਹੀਰਾ ਜਨਮ ਹੈ, ਨਾਮ ਜਪ ਕੇ ਸਿਮਰਨ ਕਰਕੇ ਬੰਦਗੀ ਕਰਕੇ ਇਹਨੂੰ ਸਫਲ ਕਰ ਲੈ, ਐਵੇਂ ਨਾ ਗਵਾ, ਉਚਾਰਨ ਕਰ ਰਹੇ ਨੇ।
ਪਾਪ ਕਮਾਉਣੇ ਛੱਡ ਦੇ ਬੰਦਿਆ, ਪਾਪ ਕਮਾਉਣੇ ਛੱਡ ਦੇ ਬੰਦਿਆ, ਅੰਤ ਸਮੇਂ ਪਛਤਾਵੇਂਗਾ। ਧਰਮ ਰਾਜ ਦੀ ਵਿੱਚ ਕਚਹਿਰੀ ਮਾਰ ਜਮਾ ਤੂੰ ਖਾਵੇਂਗਾ। ਧਰਮ ਰਾਜ ਦੀ ਵਿੱਚ ਕਚਹਿਰੀ ਮਾਰ ਜਮਾ ਤੂੰ ਖਾਵੇਂਗਾ। ਧਰਮ ਰਾਜ ਦੀ ਵਿੱਚ ਕਚਹਿਰੀ ਮਾਰ ਜਮਾ ਤੂੰ ਖਾਵੇਂਗਾ। ਧਰਮ ਰਾਜ ਦੀ ਵਿੱਚ ਕਚਹਿਰੀ ਮਾਰ ਜਮਾ ਤੂੰ ਖਾਵੇਂਗਾ। ਪਾਪ ਕਮਾਉਣੇ ਛੱਡ ਦੇ ਬੰਦਿਆ, 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 ਪਾਪ ਕਮਾਉਣੇ ਛੱਡ ਦੇ ਬੰਦਿਆ।